ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦਾ ਕਥਨ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਸਰਾਏ ਆਲਮਗੀਰ ਆਏ ਹੋਏ ਸਨ। ਉੱਥੇ ਆਪ ਜੀ ਦੇ ਸੇਵਕ ਸੰਤ ਜੋਧ ਸਿੰਘ ਜੀ ਚੰਗੇ ਭਜਨੀਕ ਰਹਿੰਦੇ ਸਨ। ਮੈਂ ਮੁਰਾਲਾ ਜ਼ਿਲ੍ਹਾ ਗੁਜਰਾਤ ਸੰਤ ਪ੍ਰੇਮ ਸਿੰਘ ਜੀ ਦੇ ਡੇਰੇ ਵਿਦਿਆਰਥੀ ਸੀ। ਸੰਤ ਜੀ ਬਾਰੇ ਸ਼ੋਭਾ ਕਾਫ਼ੀ ਫੈਲ ਚੁੱਕੀ ਸੀ। ਆਪ ਦੇ ਦਰਸ਼ਨ ਵਾਸਤੇ ਮੁਰਾਲੇ ਤੋਂ ਸੰਤ ਪ੍ਰੇਮ ਸਿੰਘ ਜੀ ਚੱਲੇ ਆਪ ਪਾਸ। ਉਸ ਸਮੇਂ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਭਾਗ ਸਿੰਘ ਜੀ ਟੱਠਾ ਟਿੱਬਾ ਵਾਲੇ, ਸੰਤ ਕਰਮ ਸਿੰਘ ਜੀ ਇੱਕ ਚੰਗੇ ਵਿਦਵਾਨ ਸੰਤ ਆਏ ਹੋਏ ਸਨ। ਆਪ ਨੇ ਇਹਨਾਂ ਦੇ ਨਾਲ ਦਾਸ ਨੂੰ ਵੀ ਲੈ ਲਿਆ ਅਤੇ ਅਸੀਂ ਸਭ ਸਰਾਏ ਆਲਮਗੀਰ ਪੁੱਜ ਗਏ। ਫਿਰ ਪੜ੍ਹਦਾ ਜੀ, ਆਪ ਜੀ ਦੇ ਦਰਸ਼ਨ ਵਾਸਤੇ ਮੁਰਾਲੇ ਤੋਂ ਸੰਤ ਪ੍ਰੇਮ ਸਿੰਘ ਜੀ ਚੱਲੇ ਆਪ ਪਾਸ। ਉਸ ਸਮੇਂ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਭਾਗ ਸਿੰਘ ਜੀ ਠੱਠਾ ਢਿੱਬਾ ਵਾਲੇ, ਸੰਤ ਕਰਮ ਸਿੰਘ ਜੀ ਇੱਕ ਚੰਗੇ ਵਿਦਵਾਨ ਸੰਤ ਆਏ ਹੋਏ ਸਨ। ਆਪ ਨੇ ਇਹਨਾਂ ਦੇ ਨਾਲ ਦਾਸ ਨੂੰ ਵੀ ਲੈ ਲਿਆ ਅਤੇ ਅਸੀਂ ਸਭ ਸਰਾਏ ਆਲਮਗੀਰ ਪੁੱਜ ਗਏ। ਸਵੇਰ ਦਾ ਦੀਵਾਨ ਸਜਿਆ ਹੋਇਆ ਸੀ, ਕੀਰਤਨ ਹੋ ਰਿਹਾ ਸੀ। ਅਸੀਂ ਜਦੋਂ ਮੱਥਾ ਟੇਕ ਕੇ ਸਭ ਬੈਠ ਗਏ, ਸ਼ਬਦ ਦਾ ਭੋਗ ਪਿਆ ਤਾਂ ਸੰਤ ਮਹਾਰਾਜ ਜੀ ਨੇ ਜੋ ਤਾਬਿਆ ਬੈਠੇ ਹੋਏ ਸਨ, ਸੰਤ ਪ੍ਰੇਮ ਜੀ ਪ੍ਰੇਮ ਸਿੰਘ ਵੱਲ ਇਸ਼ਾਰਾ ਕਰਕੇ ਫਰਮਾਇਆ, ਆਪ ਸ਼ਬਦ ਦੀ ਕਿਰਪਾ ਕਰੋ। ਸੰਤ ਪ੍ਰੇਮ ਜੀ ਨੇ ਇਹ ਸ਼ਬਦ ਲਾਇਆ, ਧੰਨ ਗੁਰੂ ਨਾਨਕ ਸਭ ਤੇਰੀ ਵਡਿਆਈ। ਸੰਗਤ ਨੂੰ ਬਾਰ ਬਾਰ ਇਹ ਪੜ੍ਹਾਇਆ। ਸੰਤ ਮਹਾਰਾਜ ਵੀ ਤਾਬੇ ਬੈਠੇ ਝੂਮਦੇ ਰਹੇ ਅਤੇ ਉੱਚੀ ਉੱਚੀ ਸੰਗਤ ਨਾਲ ਇਹ ਤੁਕ ਪੜ੍ਹੀ ਗਏ। ਭੋਗ ਪਿੱਛੋਂ ਆਪ ਗੜਬਈ ਸੇਵਕ ਨਾਲ ਮੈਦਾਨ ਚਲੇ ਗਏ। ਅਸੀਂ ਸਭ ਜਲ ਪਾਣੀ ਛੱਕ ਕੇ ਆਪ ਜੀ ਦੇ ਨਿਵਾਸ ਸਥਾਨ ਪਰ ਆਏ, ਦਰਸ਼ਨ ਕੀਤੇ ਅਤੇ ਬੈਠ ਗਏ। ਗਿਆਨੀ ਸੁੰਦਰ ਸਿੰਘ ਜੀ ਨੇ ਸਵਾਲ ਕੀਤਾ, ਮਹਾਰਾਜ ਜੀ ਸੰਗਤ ਵਿੱਚ ਈਰਖਾ ਕਿਉਂ ਹੈ? ਆਪ ਨੇ ਉੱਤਰ ਦਿੱਤਾ, ਗਿਆਨੀ ਜੀ ਜਿੱਥੇ ਈਰਖਾ ਹੈ ਉੱਥੇ ਸੰਗਤ ਕਾਹਦੀ, ਜਿੱਥੇ ਸੰਗਤ ਹੈ ਉੱਥੇ ਈਰਖਾ ਕਾਹਦੀ। ਸੱਤ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਮਕਾਣੀ ਹੈ। ਫਿਰ ਗਿਆਨੀ ਜੀ ਨੇ ਸਵਾਲ ਕੀਤਾ ਕਿ ਆਪ ਅਕਾਲੀਆਂ ਤੋਂ ਡਰ ਕੇ ਕਸ਼ਮੀਰ ਕਿਉਂ ਚਲੇ ਗਏ ਸੀ? ਆਪ ਨੇ ਹੱਸ ਕੇ ਉੱਤਰ ਦਿੱਤਾ, ਸਭ ਥਾਂ ਗੁਰੂ ਮਹਾਰਾਜ ਦੇ ਹੁਕਮ ਵਿੱਚ ਜਾਣਾ ਪੈਂਦਾ ਹੈ। ਸਾਡੇ ਲਈ ਸਾਰੇ ਜਥੇ ਸਤਿਕਾਰਯੋਗ ਹਨ। ਸਾਨੂੰ ਪ੍ਰੇਮੀ ਖਿੱਚ ਕਰਕੇ ਕਸ਼ਮੀਰ ਪ੍ਰਚਾਰ ਲਈ ਲੈ ਗਏ ਸੀ। ਫਿਰ ਸਵਾਲ ਕੀਤਾ, ਜਦੋਂ ਨਾਮ ਜਪੀਦਾ ਹੈ ਜਿਸ ਲਈ ਸਾਰੇ ਧਰਮ ਸ਼ਾਸਤਰ ਜ਼ੋਰ ਦਿੰਦੇ ਹਨ, ਪਰ ਨਾਮ ਜਪਣ ਵਾਲੇ ਨੂੰ ਕਿਵੇਂ ਪਤਾ ਲੱਗੇ ਕਿ ਉਸ ਨੂੰ ਕੋਈ ਲਾਭ ਪੁੱਜ ਰਿਹਾ ਹੈ ਜਾਂ ਉਹ ਠੀਕ ਨਾਮ ਜਪ ਰਿਹਾ ਹੈ? ਆਪ ਜੀ ਦਾ ਉੱਤਰ, ਨਾਮ ਜਪਣ ਨਾਲ ਸਭ ਅੰਧੇਰਾ ਦੂਰ ਹੋ ਜਾਂਦਾ ਹੈ, ਸਭ ਚਾਨਣ ਹੀ ਚਾਨਣ ਭਾਸਦਾ ਹੈ। ਇਤਨਾ ਭਾਰੀ ਪ੍ਰਕਾਸ਼ ਹੁੰਦਾ ਹੈ, ਉਹ ਭਾਰੀ ਪ੍ਰਕਾਸ਼ ਤੇ ਚਾਨਣ ਹੀ ਉਸਦੀ ਮਿਹਰ ਭਰਿਆ ਦਰਸ਼ਨ ਹੈ। ਸਰਦਾਰ ਖਜਾਨ ਸਿੰਘ ਜੀ, ਜੱਜ ਹਾਈ ਕੋਰਟ ਪਟਿਆਲਾ ਦਾ ਕਹਿਣਾ। ਜਦੋਂ ਮੈਂ ਵਲੈਤ ਗਿਆ ਸੀ, ਜਾਂਦੇ ਹੋਏ ਮੈਂ ਸੰਤ ਜੀ ਦੇ ਦਰਸ਼ਨ ਕੀਤੇ। ਆਪ ਜੀ ਉੱਤੇ ਕੰਬਲੀ ਹੁੰਦੀ ਸੀ ਜਿਹੜੀ ਕਿ ਸਧਾਰਨ ਤੇ ਸਸਤੇ ਭਾਅ ਦੀ ਸੀ। ਅਸਚਰਜਤਾ ਸਹਿਤ ਮੈਨੇ ਵੇਖਿਆ ਕਿ ਇਤਨੀ ਵੱਡੀ ਪਦਵੀ ਪਾ ਕੇ ਵੀ ਆਪ ਨੇ ਉਹ ਭੇਖ ਨਹੀਂ ਬਣਾਇਆ ਜੋ ਅੱਜ ਕੱਲ੍ਹ ਆਕੜੇ ਫਿਰਦੇ ਸਾਧ ਬਣਾਏ ਫਿਰਦੇ ਹਨ। ਸੋਚਣ ਤੋਂ ਇਹੀ ਸਿੱਟਾ ਨਿਕਲਿਆ ਕਿ ਸੰਤ ਜੀ ਨੂੰ ਆਪਣੀ ਉੱਚੀ ਪਦਵੀ ਦਾ ਕੋਈ ਮਾਣ ਨਹੀਂ ਤੇ ਨਾ ਹੀ ਇਹ ਅਨੁਭਵ ਕਰਦੇ ਸਨ ਕਿ ਹੁਣ ਅਸੀਂ ਉੱਚੀ ਪਦਵੀ ਤੇ ਪੁੱਜ ਚੁੱਕੇ ਹਾਂ, ਬਸਤਰ ਆਦਿਕ ਸੁੰਦਰ ਤੇ ਮਹਿੰਗੇ ਪਹਿਨਣ ਲੱਗ ਜਾਈਏ। ਵੈਤੋਂ ਆ ਕੇ ਮੈਂ ਦਰਸ਼ਨ ਕਰਨ ਗਿਆ ਤਾਂ ਆਪ ਜੀ ਨੇ ਉੱਪਰ ਇੱਕ ਬਹੁਤ ਵਡਮੁੱਲਾ ਕਸ਼ਮੀਰ ਕੰਬਲ ਲਿਆ ਹੋਇਆ ਸੀ। ਮੈਂ ਸੰਤ ਜੀ ਨਾਲ ਦੀਵਾਨ ਪਿੱਛੋਂ ਉਹਨਾਂ ਦੀ ਕੋਠੀ ਜਾ ਰਿਹਾ ਸੀ ਤਾਂ ਮੈਨੇ ਆਪਣਾ ਭਰਮ ਦੂਰ ਕਰਨ ਲਈ ਪੁੱਛ ਲਿਆ, ਮਹਾਰਾਜ ਜੀ ਆਪ ਹੁਣ ਦੁਨਿਆਵੀ ਪਹਿਰਾਵਿਆਂ ਵਿੱਚ ਹਿੱਸਾ ਲੈਣ ਲੱਗੇ ਹੋ, ਅੱਗੇ ਆਪ ਉੱਪਰ ਇੱਕ ਮਾਮੂਲੀ ਜਿਹੀ ਕੰਬਲੀ ਹੁੰਦੀ ਸੀ, ਅੱਜ ਆਪ ਪਰ ਬਹੁਤ ਕੀਮਤੀ ਕਸ਼ਮੀਰੀ ਕੰਬਲ ਹੈ। ਸੰਤ ਮਹਾਰਾਜ ਜੀ ਹੱਸ ਪਏ ਤੇ ਫਰਮਾਇਆ, ਸਾਨੂੰ ਉਹੋ ਜਿਹੀ ਕੰਬਲੀ ਹੋਰ ਲਿਆ ਦੇ। ਮੈਂ ਕੰਬਲੀ ਲੈਣ ਲਈ ਤੁਰਿਆ ਤਾਂ ਆਪ ਨੇ ਫਰਮਾਇਆ, ਸਾਡੇ ਸਾਥੀਆਂ ਲਈ ਵੀ ਉਹੋ ਜਿਹੀਆਂ ਹੀ ਕੰਬਲੀਆਂ ਲਿਆਵੀਂ। ਮੈਂ ਜਦੋਂ ਸ਼ਹਿਰੋਂ ਕੰਬਲੀਆਂ ਲੈ ਆਇਆ ਤਾਂ ਆਪ ਨੇ ਉਹ ਲਈ ਤੇ ਕਸ਼ਮੀਰੀ ਕੰਬਲ ਉੱਪਰ ਇੱਕ ਲੋਹੇ ਦੀ ਸਿਮਰਣੀ ਰੱਖ ਕੇ ਮੈਨੂੰ ਦਾਤ ਵਜੋਂ ਬਖਸ਼ ਦਿੱਤਾ ਤੇ ਆਪ ਨੇ ਇਹ ਸੁਣਾਇਆ, ਇਹ ਕੰਬਲ ਇੱਕ ਕਸ਼ਮੀਰੀ ਲਿਆਇਆ ਸੀ, ਉਸ ਪ੍ਰੇਮੀ ਦਾ ਵਿਚਾਰ ਇਸ ਕੰਬਲ ਦੇ ਨਾਮ ਵਿੱਚ ਰੰਗੇ ਜਾਣਦਾ ਸੀ, ਸੋ ਤੁਸੀਂ ਵੀ ਹੁਣ ਇਸ ਕੰਬਲ ਨੂੰ ਪਹਿਨ ਕਰਕੇ ਭਜਨ ਕਰਿਆ ਕਰਨਾ। ਉਹ ਕੰਬਲ ਦਾਤ ਮੇਰੇ ਪਾਸ ਅਜੇ ਤੱਕ ਮੌਜੂਦ ਹੈ ਤੇ ਵਾਕਈ ਨਾਮ ਦੀ ਦਾਤ ਦੀ ਬਖਸ਼ਿਸ਼ ਵੀ ਮਿਲ ਗਈ ਹੈ। ਇਹ ਸੀ ਸਰਦਾਰ ਖਜਾਨ ਸਿੰਘ ਜੀ, ਜੱਜ ਹਾਈ ਕੋਰਟ ਪਟਿਆਲਾ ਦਾ ਕਹਿਣਾ। ਹੁਣ ਸੰਤ ਕਾਨ ਸਿੰਘ ਜੀ ਸਪੁੱਤਰ ਭਾਈ ਮੁਲਤਾਨ ਸਿੰਘ ਜੀ ਨਗਰ ਧਨੌਲਾ, ਆਪ ਜੀ ਉਮਰ 65 ਸਾਲ ਦੀ ਹੈ ਤੇ 50 ਸਾਲ ਤੋਂ ਮਸਤੂਆਣੀ ਸੇਵਾ ਵਿੱਚ ਹਨ। ਆਪ ਜੀ ਦਾ ਕਹਿਣਾ, ਮੈਂ ਕੁਛ ਮਹੀਨਿਆਂ ਦਾ ਸੀ, ਮੇਰੇ ਮਾਤਾ ਪਿਤਾ ਚਾਚਾ ਚੜ੍ਹਾਈ ਕਰ ਗਏ, ਵੱਡੀ ਭੈਣ ਸਹੁਰੇ ਨਾਲ ਲੈ ਗਈ, ਹੋਸ਼ ਸੰਭਾਲਦਿਆਂ ਹੀ ਭਨੂਜੇ ਨਾਲ ਮਸਤੂਆਣਾ ਆਇਆ। ਮੈਨੇ ਅੰਮ੍ਰਿਤ ਛਕ ਲਿਆ ਪਰ ਉਸਨੇ ਨਹੀਂ, ਮੈਂ ਘਰ ਜਾ ਕੇ ਵੱਖਰੀ ਰੋਟੀ ਪਕਾ ਕੇ ਖਾਂਦਾ। ਇੱਕ ਦਿਨ ਉਸਦੇ ਨਾਲ ਊਂਠ ਤੇ ਕਿਸੇ ਹੋਰ ਨਗਰ ਜਾਣਾ ਸੀ ਪਰ ਮੈਂ ਜ਼ੋਰ ਪਾ ਕੇ ਮਸਤੂਆਣੇ ਵੱਲ ਲੈ ਪੜਿਆ ਤੇ ਉਸਨੂੰ ਜ਼ੋਰ ਦਿੱਤਾ ਕਿ ਨਸਵਾਰ ਦੀ ਡੱਬੀ ਸੁੱਟ ਦੇ, ਇਸ ਨੇ ਫਰਕ ਤੇਰੇ ਮੇਰੇ ਪ੍ਰੇਮ ਵਿੱਚ ਪਾਇਆ ਹੋਇਆ ਹੈ। ਘਰ ਵਿੱਚ 2 ਤੋੜੇ ਚੜ੍ਹਦੇ ਹਨ, ਉਹ ਵੀ ਮੇਰੇ ਨਾਲ ਮੋਹ ਬਹੁਤ ਕਰਦਾ ਸੀ, ਉਸਨੇ ਸੁੱਟ ਦਿੱਤੀ। ਮਸਤੂਆਣੇ ਆ ਗਏ, ਸੰਤ ਮਹਾਰਾਜ ਦਰਸ਼ਨ ਕੀਤੇ ਨੇ ਹਾਲ ਹੋਏ ਤੇ ਉਹ ਵੀ ਕਹਿਣ ਲੱਗ ਪਿਆ, ਅੰਮ੍ਰਿਤ ਛਕ ਲਿਆ, ਉਹ ਚੰਗੀ ਸੇਵਾ ਕਰਦਾ, ਇੱਥੇ ਚੜ੍ਹਾਈ ਕਰ ਗਿਆ ਪਰ 2 ਦਿਨ ਪਹਿਲੋਂ ਅਖੰਡ ਪਾਠ ਰਵਾ ਦਿੱਤਾ ਤੇ ਸਭ ਨੂੰ ਜੱਫੀਆਂ ਪਾਪਾ ਮਿਲਦਾ ਤੇ ਮਾਫੀਆਂ ਮੰਗਦਾ ਤੇ ਕਹਿੰਦਾ, ਮੈਨੂੰ ਸੰਤ ਮਹਾਰਾਜ ਜੀ, ਸੰਤ ਗੁਲਾਬ ਸਿੰਘ ਜੀ, ਸੰਤ ਬਿਸ਼ਨ ਸਿੰਘ ਜੀ ਦੇ ਦਰਸ਼ਨ ਹੋਏ ਹਨ ਮੇਰੇ ਲਈ, ਉਹਨਾਂ ਨੇ ਉੱਥੇ ਥਾਂ ਰੱਖੀ ਹੋਈ ਵਿਖਾਈ ਹੈ ਤੇ ਬੁਲਾ ਰਹੇ ਹਨ, ਪਰ ਮੈਂ ਭੋਗ ਪਿੱਛੋਂ ਸਰੀਰ ਛੱਡਾਂਗਾ, ਅੰਨ ਪਾਣੀ ਮੇਰਾ ਮੁੱਕ ਗਿਆ ਹੈ। ਐਸਾ ਹੀ ਹੋਇਆ ਤੇ ਸੰਸਕਾਰ ਕਰਨ ਲਈ ਥਾਂ ਉਸਨੇ ਪਹਿਲੋਂ ਦੱਸ ਦਿੱਤੀ ਸੀ। ਮੈਂ ਤਾਂ ਬਹੁਤ ਚਿਰ ਤੋਂ ਸੰਤ ਮਹਾਰਾਜ ਦੀ ਸੇਵਾ ਵਿੱਚ ਸੀ, ਗਾਈਆਂ ਚੋ ਕੇ ਦੁੱਧ ਹਰ ਰੋਜ਼ ਲਿਆਉਂਦਾ, ਆਪਦੇ ਪਾਸ ਵੀ ਰੋਜ਼ਾਨਾ ਜਾ ਬੈਠਦਾ, ਬਚਨ ਸੁਣਦਾ ਰਹਿੰਦਾ। ਇੱਕ ਦਿਨ ਮੈਂ ਇਕੱਲਾ ਹੀ ਆਪ ਜੀ ਪਾਸ ਬੈਠਾ ਸੀ, ਹਫ਼ਤੇ ਪਿੱਛੋਂ ਆਪ ਸੱਚਖੰਡ ਜਾਂਦੇ ਹਨ। ਆਪ ਨੇ ਫਰਮਾਇਆ, ਇੱਥੇ ਇੱਕ ਦਿਨ ਲੱਖ ਦੀ ਪੰਗਤ ਲੱਗਿਆ ਕਰੇਗੀ, ਵੱਡੀ ਦੇਗ ਜੋ ਤਿਆਗ ਤਿਆਰ ਪਈ ਹੈ ਉਸ ਸਮੇਂ ਚੱਲੇਗੀ। ਇਹ ਦੇਗ ਇਤਨੀ ਭਾਰੀ ਅਤੇ ਉੱਚੀ ਡੂੰਘੀ ਹੈ, ਇਸ ਵਿੱਚ ਮੈਨੇ ਇੱਕ ਦਿਨ 82 ਪੀਪੇ ਪਾਣੀ ਪਾ ਕੇ ਚਾਹ ਬਣਾ ਕੇ ਸੰਗਤ ਨੂੰ ਲੋਹੜੀ ਦੇ ਜੋੜ ਮੇਲੇ ਪਰ ਛਕਾਈ ਸੀ। ਉਰਦੂ, ਫਾਰਸੀ, ਅੰਗਰੇਜ਼ੀ ਨੇ ਗੁਰਮੁਖੀ ਅੱਖਰ ਪੈਰਾਂ ਵਿੱਚ ਰੋੜੇ ਪਏ ਹਨ, ਪਰ ਗੁਰਮੁਖੀ ਹੀ ਸਭ ਥਾਂ ਚੱਲੂਗੀ। ਨੋਟਾਂ ਪਰ ਵੀ ਇਹ ਛਪੇਗੀ, ਵੱਡਾ ਛਾਪਾ ਦਮਦਮੇ ਸਾਹਿਬ ਲੱਗੇਗਾ, ਗੁਰਸਾਗਰ ਸਾਹਿਬ ਸਾਰੇ ਮਾਲਵੇ ਦਾ ਕੇਂਦਰ ਹੋਵੇਗਾ ਅਤੇ ਸਾਰੇ ਮਾਲਵੇ ਦਾ ਇਨਸਾਫ ਇੱਥੇ ਹੋਵੇਗਾ। ਜਦੋਂ ਸੰਤ ਤੇਜਾ ਸਿੰਘ ਜੀ ਨੂੰ ਮਸਤੂਆਣੇ ਤੋਂ ਈਰਖਾ ਕਰਕੇ ਅਨਪੜ੍ਹ ਲੋਕਾਂ ਨੂੰ ਭੜਕਾ ਕੇ ਵਕੀਲ ਤੇਜਾ ਸਿੰਘ ਆਦਿਕ ਨੇ ਕੱਢਿਆ ਸੀ, ਮੈਂ ਉਸ ਸਮੇਂ ਮੁੱਟਰਾਂ ਦਾ ਚਾਬੀ ਬਰਦਾਰ ਸੀ। ਕੋਠੇ ਸਮਾਨ ਨਾਲ ਭਰੇ ਪਏ ਸਨ। ਸੰਤ ਤੇਜਾ ਸਿੰਘ ਨੇ ਕਾਲਜ ਲਈ ਬਹੁਤ ਕਿਸਮ ਦਾ ਸਮਾਨ, ਸਾਇੰਸ ਦੇ ਸਮਾਨ ਸਮੇਤ ਸਾਰੇ ਦੇਸ਼ ਦੇ ਪ੍ਰਦੇਸ਼ਾਂ ਵਿੱਚ ਇਕੱਠਾ ਕੀਤਾ ਹੋਇਆ ਸੀ, ਜੋ ਲੱਖਾਂ ਰੁਪਏ ਦਾ ਸੀ ਅਤੇ ਸਭ ਕਿਸਮ ਦੇ ਰਜਿਸਟਰ ਕਿਤਾਬਾਂ ਹੀ ਮਣਾ ਮੂੰਹ ਸਨ। ਭਾਰੀ ਲਾਇਬ੍ਰੇਰੀ ਵਸਦੀ ਜਾ ਰਹੀ ਸੀ। ਸੰਤ ਮਹਾਰਾਜ ਨੇ ਇਸ ਵੱਡੇ ਸਥਾਨ ਦੇ ਪ੍ਰਬੰਧ ਲਈ ਇੱਕ ਅਕਾਲ ਕਾਲਜ ਕੌਂਸਲ ਬਣਾਈ, ਜਿਸ ਦਾ ਪ੍ਰਧਾਨ ਸਰਦਾਰ ਲਾਭ ਸਿੰਘ ਮੌੜ ਸੀ, ਸਰਦਾਰ ਮਹਾਰਾਜਾ ਧਰਮ ਸਿੰਘ ਠੇਕੇਦਾਰ, ਬਾਬਾ ਲੱਦਾ ਸਿੰਘ ਬੇਦੀ ਠੇਕੇਦਾਰ ਕਲਕੱਤਾ, ਸਰਦਾਰ ਕੁੰਦਨ ਸਿੰਘ, ਨਗੀਨਾ ਸਿੰਘ ਬਡੋਂ ਵਰਗੇ ਧਨੀ ਸ਼ਾਮਲ ਕੀਤੇ ਗਏ। 36 ਜ਼ਿਲ੍ਹਿਆਂ ਦੇ ਸਰਕਰਦਾ ਸਿੱਖ ਅਤੇ ਪ੍ਰਦੇਸੀ ਗੁਰਦੁਆਰਿਆਂ ਦੇ ਇੱਕ ਤਾਂ ਬਹੁਤ ਲਾਇਕ ਸੰਤ ਤੇਜਾ ਸਿੰਘ ਜੀ ਚਲੇ ਜਾ ਚੁੱਕੇ ਸਨ, ਫਿਰ ਮੁਖੀ ਵੀ ਵਿੱਚ ਪਾਏ ਸਨ, ਪਰ ਸੰਤ ਮਹਾਰਾਜ ਦੇ ਸੱਚਖੰਡ ਚਲੇ ਜਾਣ ਪਿੱਛੋਂ ਕੰਮ ਠੀਕ ਨਾ ਚੱਲਿਆ। ਸੰਤ ਤੇਜਾ ਸਿੰਘ ਵਕੀਲ, ਤੇਜਾ ਸਿੰਘ ਵਕੀਲ ਭਲ ਰਹੇੜੀ ਦਾ ਜੋ ਛੋਟਾ ਪ੍ਰਧਾਨ ਅਤੇ ਕਾਲਾ ਸਿੰਘ ਭਲਾ ਸੌਰ ਦਾ ਜੋ ਵੱਡਾ ਪ੍ਰਧਾਨ ਸੀ, ਇਹਨਾਂ ਦੇ ਧੜੇ ਬਣ ਗਏ ਅਤੇ ਜਿਸਦਾ ਦਾਓ ਲੱਗਦਾ ਮਾਲ ਲੁੱਟ ਕੇ ਬਹਾਨਿਆਂ ਨਾਲ ਸੰਗਰੂਰ ਲਿਜਾ ਲਿਆ ਕੇ ਵੇਚਤੇ। ਪਿਛਲਾ ਰਿਕਾਰਡ ਇਹਨਾਂ ਨੇ ਸਾਰਾ ਸਾਥ ਦਿੱਤਾ ਤਾਂ ਕਿ ਕੁਛ ਪੜਤਾਲ ਨਾ ਹੋ ਸਕੇ। ਤੇਜਾ ਸਿੰਘ ਵਕੀਲ ਦੇ ਧੜੇ ਵਿੱਚ ਹਰਦਿੱਤ ਸਿੰਘ ਭੱਠਲ, ਪ੍ਰੀਤਮ ਸਿੰਘ ਭੱਠਲ, ਹਰਨਾਮ ਸਿੰਘ ਚਮਕ, ਚੌਧਰੀ ਸ਼ੇਰ ਜੰਗ ਆਦਿਕ ਸਨ ਅਤੇ ਕਾਲਾ ਸਿੰਘ ਨਾਲ ਬਸੰਤ ਸਿੰਘ ਭਲਾ ਸੌਰ ਆਦਿਕ ਸਨ, ਪਰ ਸਾਰੀ ਲੁੱਟ ਦੇ ਜ਼ਿੰਮੇਦਾਰ ਦੋਨੋਂ ਇਹ ਪ੍ਰਧਾਨ ਹੀ ਸਨ। ਕਾਲਾ ਸਿੰਘ ਅੰਨਾ ਹੋ ਕੇ ਮਰਿਆ ਹੈ, ਉਸਦੀ ਔਰਤ ਇੱਕ ਤਰਖਾਨ ਕੱਢ ਕੇ ਲੈ ਗਿਆ ਅਤੇ ਲੜਕੀ ਵੀ ਨਿਕਲ ਗਈ ਸੀ, ਅਤੇ ਤੇਜਾ ਸਿੰਘ ਕਈ ਸਾਲ ਮੰਜੇ 'ਤੇ ਗੁੱਡੇ ਰਗੜ ਰਿਹਾ ਹੈ, ਸੁਣਦਾ ਨਹੀਂ, ਦਿਸਦਾ ਨਹੀਂ, ਇੱਥੇ ਹੀ ਸਜ਼ਾ ਭੋਗ ਲਈ ਹੈ। ਤੇਜਾ ਸਿੰਘ ਵਕੀਲ ਨੇ 7,000 ਸਗੋਂ ਕਰਜ਼ਾ ਕਰ ਦਿੱਤਾ, ਸਕੂਲ ਕਾਲਜ ਤਰਨੋਂ ਰਹਿ ਗਏ, ਪ੍ਰਬੰਧਕ ਕੌਂਸਲ ਉਤਸ਼ਾਹਹੀਣ ਹੋ ਗਈ, ਦੂਰ ਵਾਲੇ ਆਦਮੀ ਨਾ ਆਵਣ, ਨਾ ਰਕਮਾਂ ਉਗਰਾ ਕੇ ਭੇਜਣ, ਅਤੇ ਜੋ ਕੁਛ ਹੋਵੇ ਵੀ ਉਹ ਵਕੀਲ ਹੇਰਾ ਫੇਰੀ ਕਰ ਛੱਡੇ। ਆਖਰ ਸੰਤ ਮਹਾਰਾਜ ਜੀ ਦੀਆਂ ਸੰਗਤਾਂ ਨੇ ਉਪਰਾਲਾ ਕੀਤਾ, ਸੰਤ ਗੁਲਾਬ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਤੋਂ ਲਿਆਏ, ਇਹਨਾਂ ਪਿਛਲਾ ਸਾਰਾ ਕਰਜ਼ਾ ਲਾ ਦਿੱਤਾ ਅਤੇ ਕੁਛ ਸਾਲ ਕਾਲਜ ਸਕੂਲ ਚਲਾਏ। ਸੰਤ ਸੇਵਕ ਵੀ ਬਾਹਰੋਂ ਪਾਠ ਕਰਕੇ ਪੇਟਾ ਲਿਆ ਕੇ ਕਾਲਜ ਲਈ ਦਿੰਦੇ ਰਹੇ, ਪਰ ਇਤਨਾ ਵੱਡਾ ਕੰਮ ਕਿਸ ਤਰ੍ਹਾਂ ਚੱਲੇ? ਵਕੀਲ ਦੇ ਪਾਸੋਂ ਇਹ ਲੁੱਟ ਕੇ ਖਾਣ ਲਈ ਰਿਆਸਤ ਖੁੱਸ ਗਈ। ਉਸਨੇ 8-7 ਸੇਵਕਾਂ ਦੇ ਕਿਸੇ ਬਹਾਨੇ ਵਾਰੰਟ ਕਢਾ ਦਿੱਤੇ, ਪਰ ਸੰਤ ਗੁਲਾਬ ਸਿੰਘ ਜੀ ਨੇ ਉਸ ਪਰ ਉਲਟਾ ਦਾਅਵਾ ਕੀਤਾ, ਸਭ ਕੁਛ ਖੁਰਦ ਬੁਰਦ ਕਰਨ ਦਾ, ਕਿਉਂਕਿ ਆਪ ਸੰਤ ਮਹਾਰਾਜ ਵੱਲੋਂ ਹਰ ਤਰ੍ਹਾਂ ਦੇ ਮੁਖਤਾਰ ਸਨ, ਸੋ ਝਗੜੇ ਦੋਨਾਂ ਪਾਸਿਓਂ ਮੁਕਾ ਲਏ ਗਏ। ਸੰਤ ਗੁਲਾਬ ਸਿੰਘ ਜੀ ਨੇ ਹੋਰ ਸੇਵਕਾਂ ਦੇ ਉਦਮ ਨਾਲ 2-3 ਸਾਲ ਸਕੂਲ ਕਾਲਜ ਚਲਾਏ, ਪਰ ਖਰਚੇ ਬਹੁਤ ਸਨ, ਉਹ ਨਾ ਚਲਾ ਸਕੇ ਤਾਂ ਉਹਨਾਂ ਨੇ ਜਥੇਦਾਰ ਪ੍ਰੀਤਮ ਸਿੰਘ ਗੁਜਰਾਂ ਦੇ ਹਵਾਲੇ ਕਰ ਦਿੱਤੇ, ਜਿਨ੍ਹਾਂ 1-2 ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 10,000 ਤੱਕ ਰਕਮਾਂ ਲਿਆ ਕੇ ਕੰਮ ਚਾਲੂ ਰੱਖਿਆ। ਫਿਰ 1962 ਵਿੱਚ ਸੰਤ ਨਰਿੰਦਰ ਸਿੰਘ ਜੀ ਮੋਹੀ ਨੇ ਵਿਆਹ ਚੁੱਕਿਆ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਬੇਦੀ ਮਹਿੰਦਰ ਸਿੰਘ ਨੇ ਚੰਗੀ ਇਮਦਾਦ ਕਰਾਈ, ਪਰ ਮੋਹੀ ਵਾਲੇ ਵੀ 10 ਜੁਲਾਈ 1966 ਨੂੰ ਸੱਚਖੰਡ ਚਲੇ ਗਏ। ਹੁਣ ਫਿਰ ਜਰਨੈਲ ਸ਼ਿਵਦੇਵ ਸਿੰਘ ਨਾਭਾ ਦੇ ਹੱਥ ਕਬਜ਼ਾ ਆ ਜਾਣਾ ਹੈ, ਜੋ ਗੁਰੂ ਦੇ ਹੁਕਮ ਵਿੱਚ ਕਾਲਜ ਬੰਦ ਕਰਨ ਦੇ ਬਹੁਤ ਦੇਰ ਤੋਂ ਖਿਆਲ ਵਿੱਚ ਹੈ। 2002 ਸੰਮਤ ਵਿੱਚ ਸੰਤ ਅਤਰ ਸਿੰਘ ਮੈਮੋਰੀਅਲ ਟਰੱਸਟ ਬਣਿਆ ਸੀ, ਜਿਸ ਦਾ ਪ੍ਰਧਾਨ ਇਹ ਜਰਨੈਲ ਸੀ। 2,000 ਰੁਪਏ ਨਗਦ ਦੇਣ ਵਾਲਾ ਇਸ ਦਾ ਟਰੱਸਟੀ ਬਣ ਸਕਦਾ ਸੀ, ਪਰ ਸੰਤ ਬਾਬਾ ਬਿਸ਼ਨ ਸਿੰਘ ਜੀ ਅਤੇ ਜਥੇਦਾਰ ਪ੍ਰੀਤਮ ਸਿੰਘ ਜੀ ਗੁਜਰਾਂ ਨੂੰ ਰੁਪਏ ਨਾ ਦੇਣ ਦੀ ਛੋਟ ਸੀ, ਇਸ ਦੀ ਗਿਣਤੀ ਇਸ ਤਰ੍ਹਾਂ ਰੱਖੀ ਹੋਈ ਹੈ। 50 ਆਮ ਜਨਤਾ ਵਿੱਚੋਂ, 5 ਸੰਤ ਸੇਵਕ, 20 ਲਾਈਫ ਮੈਂਬਰ ਜਿਸ ਦੀ ਫੀਸ ਇਕੱਠੀ ਰਕਮ 1100 ਦੇਣਾ ਹੁੰਦੀ ਹੈ, 10 ਫੌਜੀ, 15 ਵਿਦਵਾਨ ਸਿੱਖ, 11 ਟਰੱਸਟੀ, ਜੋੜ 111। ਇਸ ਕੌਂਸਲ ਦੇ ਢਾਂਚੇ ਵਿੱਚ ਜਰਨੈਲ ਨੇ ਆਪਣੇ ਹੀ ਹੱਥ ਸਭ ਕੁਛ ਰੱਖਣ ਵਾਸਤੇ ਆਪਣਾ ਨਾਮ ਪ੍ਰਧਾਨ ਅਤੇ ਆਪਣਾ ਛੋਟਾ ਭਾਈ ਦੀਵਾਨ ਜੀ, ਭਤੀਜਾ ਦਰਸ਼ਨ ਸਿੰਘ, ਦਾਮਾਦ ਸੁਰਜੀਤ ਸਿੰਘ ਮਜੀਠਾ, ਲੜਕਾ ਲਾਲ ਜੀ ਜੋ ਬ੍ਰਿਗੇਡੀਅਰ ਹੈ ਅਤੇ ਹੋਰ ਰਿਸ਼ਤੇਦਾਰ ਕਈ ਆਪਣੇ ਟਰੱਸਟੀ ਰੱਖ ਲਏ ਸਨ। ਦਾਸ ਨੇ ਆਪਣਾ 1100, ਸੰਤ ਈਤੀਰਥ ਸਿੰਘ ਜੀ ਵੱਲੋਂ ਵੀ 1100 ਆਪਣੇ ਪਾਸੋਂ ਦੇ ਕੇ ਲਾਈਫ ਮੈਂਬਰ ਬਣਵਾ ਲਏ, ਫਿਰ ਵੀ ਮਾਇਆ ਦੀ ਮਦਦ ਦਾਸ ਕਰਦਾ ਰਿਹਾ। ਜ਼ਮੀਨ ਗੁਰੂ ਮੇਹਰ ਨਾਲ ਮੇਰੀ 125 ਵਿਘੇ ਹੈ, ਜੋ ਮੈਂ ਸਾਰੀ ਗੁਰਦੁਆਰਾ ਸਾਹਿਬ 'ਤੇ ਲਾਉਣ ਲਈ ਅਰਦਾਸ ਕਰ ਚੁੱਕਾ ਹਾਂ। ਜਦੋਂ ਕਾਲਜ ਲਈ ਸੰਤ ਮੋਹੀ ਵਾਲਿਆਂ ਨੇ ਉਗਰਾਹੀ ਸ਼ੁਰੂ ਕੀਤੀ, 1100 ਰੁਪਏ ਆਪਣੇ ਵੱਲੋਂ ਦਿੱਤਾ, ਦਾਸ ਨੇ ਵੀ ਸਾਡੇ ਸਭ ਦੇ ਜਥੇਦਾਰ ਬਾਬਾ ਕ੍ਰਿਸ਼ਨ ਸਿੰਘ ਜੀ ਵੱਲੋਂ 1100 ਦਿੱਤਾ, ਸਭ ਗੁਰੂ ਮਹਾਰਾਜ ਦੀ ਮਿਹਰ ਹੈ। ਮੈਨੂੰ ਸੰਗਰਾਣੀ ਹੋ ਗਈ, ਸਰੀਰ ਬਹੁਤ ਨਿਮਲ ਹੋ ਗਿਆ, ਟੱਟੀਆਂ ਲੱਗੀਆਂ ਰਹਿਣ। ਸੰਤ ਮਹਾਰਾਜ ਦਾ ਦੀਵਾਨ ਸੰਗਰੂਰ ਕੱਤਕ ਪੂਰਨਮਾਸ਼ੀ ਦਾ ਭਰਿਆ ਹੋਇਆ ਸੀ। ਸੰਗਤ ਅਹਿਲਕਾਰ ਰਾਣੀਆਂ ਸਭ ਬੈਠੀਆਂ ਸਨ। ਮੈਂ ਬਹੁਤ ਕਮਜ਼ੋਰ ਸੀ, ਪਰ ਹੌਲੀ ਹੌਲੀ ਜਾ ਕੇ ਮੱਥਾ ਟੇਕ ਕੇ ਸੰਤ ਮਹਾਰਾਜ ਦੇ ਸਾਹਮਣੇ ਹੋ ਗਿਆ ਤਾਂ ਮਹਾਰਾਜ ਜੀ ਨੇ ਪ੍ਰੇਮ ਨਾਲ ਪੁੱਛਿਆ, ਆਰਾਮ ਨਹੀਂ ਆਇਆ? ਭਾਈ ਹਰੀ ਸਿੰਘ ਨੂੰ ਕਿਹਾ, ਕੋਈ ਦਵਾਈ ਦੱਸੋ। ਉਸਨੇ ਕਿਹਾ, ਰੁਪਏ ਭਰ ਲੈ ਕੇ ਪਾਣੀ ਨਾਲ ਖਾ ਲੈਣਾ ਅਤੇ ਸਰੋਂ ਦਾ ਸਾਗ ਘਿਓ ਪਾ ਕੇ ਖਾਣਾ, ਹੋਰ ਸਭ ਖਾਣਾ ਪੀਣਾ ਬੰਦ। ਮਹਾਰਾਜ ਜੀ ਨੇ ਫਰਮਾਇਆ, ਰੁਪਇਆ ਪਰ ਕਿਤਨਾ ਹੁੰਦਾ ਹੈ? ਮੈਂ, ਮਹਾਰਾਜ ਜੀ ਮੈਂ ਕਿਸੇ ਪਾਸੋਂ ਪੁੱਛ ਲਵਾਂਗਾ, ਦੂਜੀ ਵਾਰੀ ਵੀ ਇਹੀ ਸਵਾਲ। ਜਵਾਬ, ਤੀਜੀ ਵਾਰੀ ਵੀ ਇਹੀ ਸਵਾਲ। ਜਦੋਂ ਹੋਏ ਤਾਂ ਆਪ ਹੱਸ ਪਏ ਅਤੇ ਫਰਮਾਇਆ, ਇੱਕ ਰੁਪਈਆ ਇੱਕ ਪਾਸੇ ਪਾ ਕੇ ਤੋਲ ਲੈਣਾ ਅਤੇ ਸਿਰ ਪਰ ਹੱਥ ਰੱਖ ਕੇ ਫਰਮਾਇਆ, ਤੂੰ ਰਾਜੀ ਹੋ ਜਾਵੇਗਾ। ਸੰਗਤ ਦਾ ਖਜ਼ਾਨਚੀ ਹੈ, ਤੇਰਾ ਸਰੀਰ ਚੜ ਜਾਣਾ ਸੀ ਪਰ ਤੇਰਾ ਨਵਾਂ ਜਨਮ ਹੋ ਗਿਆ ਹੈ। ਵਾਕਈ ਉਸ ਦਵਾਈ ਤੇ ਆਪ ਦੀ ਆਸ਼ੀਰਵਾਦ ਨਾਲ ਮੈਂ ਠੀਕ ਹੋ ਗਿਆ ਤੇ ਹੁਣ ਵੀ ਉਹਨਾਂ ਦੀ ਮਿਹਰ ਹੈ, ਖਜ਼ਾਨਚੀ ਦੀ ਸੇਵਾ ਹੀ ਮਿਲੀ ਹੋਈ ਹੈ। ਬਿਆਨ ਸੰਤ ਹਜੂਰਾ ਸਿੰਘ ਜੀ ਨਗਰ ਬਿਹੇੜੂ ਨਜ਼ਦੀਕ ਧੂਰੀ ਜ਼ਿਲ੍ਹਾ ਸੰਗਰੂਰ। 41 ਸਾਲ ਦੇ ਹੋ ਗਏ ਸੇਵਾ ਵਿੱਚ, 53 ਸਿੱਖ ਫੌਜ ਵਿੱਚ ਨੌਕਰੀ ਕੀਤੀ ਤੇ ਛੁੱਟੀ ਆਇਆ ਹੋਇਆ ਸੀ। ਕੋਠੀ ਖੇੜੀ ਬਣ ਰਹੀ ਸੀ ਸੰਤ ਮਹਾਰਾਜ ਲਈ, ਜੋ ਇੱਥੋਂ ਦਸ ਮੀਲ ਤੇ ਹੈ। ਮੈਨੇ 1000 ਰੁਪਏ ਦਿੱਤੇ ਪਰ ਕੋਠੀ ਦਾ ਕੰਮ ਰੁਕ ਗਿਆ ਤਾਂ ਦਾਸ ਖੇੜੀ ਦੇ ਉੱਗੇ ਸੱਜਣ ਲਈ ਆਇਆ, ਦਰਸ਼ਨ ਕੀਤੇ। ਸੰਤ ਮਹਾਰਾਜ ਨੇ ਬਚਨ ਕੀਤਾ, ਤੁਹਾਡੀ ਸੇਵਾ ਪੁੱਜ ਗਈ ਹੈ, ਸ਼ਾਬਾਸ਼, ਰਿਜ਼ਰਵ ਵਿੱਚ ਹੀ ਰਹੋ। ਜਾ ਕੇ ਸਾਲ ਪਿੱਛੋਂ ਨੌਕਰੀ ਵਿੱਚ ਹਾਜ਼ਰ ਹੋ ਗਏ ਪਰ ਮੇਰਾ ਦਿਲ ਨਾ ਲੱਗਾ ਅਤੇ ਮੈਂ ਸਭ ਕੁਛ ਛੱਡ ਕੇ ਇੱਥੇ ਆ ਗਿਆ। ਸੰਤ ਜੀ ਦਾ ਹੁਕਮ ਹੋਇਆ, ਹੁਕਮ ਮੰਨ ਕੇ ਸੇਵਾ ਕਰੋ, 2 ਥਾਂ ਗੁਰੂ ਕਾਂਸ਼ੀ, ਗੁਰੂ ਸਾਗਰ ਸਾਹਿਬ। ਸੋ ਹੁਣ ਇੱਥੇ ਹੀ ਸੇਵਾ ਭਜਨ ਵਿੱਚ ਹਾਂ। ਇਹ ਸਨ ਬਿਆਨ ਸੰਤ ਹਜੂਰਾ ਸਿੰਘ ਜੀ ਨਗਰ ਬਿਹੇੜੂ ਨਜ਼ਦੀਕ ਧੂਰੀ ਜ਼ਿਲ੍ਹਾ ਸੰਗਰੂਰ। ਹੁਣ ਸਰਦਾਰ ਭਗਵਾਨ ਸਿੰਘ ਜੀ ਕਾਂਝਲਾ ਦਾ ਕਹਿਣਾ। ਸੰਤ ਬਿਸ਼ਨ ਸਿੰਘ ਜੀ ਨੂੰ ਕਾਂਝਲੇ ਤੋਂ, ਸੰਤ ਮਹਾਰਾਜ ਜੀ ਨੂੰ ਬੋੜੀਏ ਤੋਂ, ਸਰਦਾਰ ਕੁੰਦਰ ਸਿੰਘ ਟਿਕਦਾਰ ਬੜੋ ਅਤੇ ਉਸਦਾ ਭਨੂਜਾ ਸਰਦਾਰ ਨਗੀਨਾ ਸਿੰਘ ਦੇ ਲੜਕੇ ਦੀਦਾਰ ਸਿੰਘ ਦਾ ਆਨੰਦ ਸੀ। 4 ਸਾਵਣ 1978 ਬਿਕਰਮੀ ਦਾ ਸਰਦਾਰਾਂ ਨੇ ਸਾਰੇ ਨਗਰ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਘਰ ਚੁੱਲ੍ਹੇ ਵਿੱਚ 3 ਦਿਨ ਅੱਗ ਨਾ ਮਿਲੇ। ਸਾਰਾ ਨਗਰ ਮੇਰੇ ਘਰੋਂ ਚੱਕੇ, ਪਕਾਉਣ ਵਰਤਾਉਣ ਦੀਆਂ ਡਿਊਟੀਆਂ ਵੰਡ ਰਹੀਆਂ ਗਈਆਂ। ਹਰ ਕਿਸਮ ਦੀ ਖੁੱਲ੍ਹੀ ਰਸਤ, ਅਨੇਕਾਂ ਹਲਵਾਈ, ਤੰਬੂ, ਸ਼ਮਿਆਨੇ, ਗੈਸ ਆਦਿ ਮੰਗਵਾਏ ਹੋਏ ਸਨ। ਅਖੰਡ ਪਾਠ ਦੇ ਭੋਗ ਪਿੱਛੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। 100 ਸਾਲ ਦਾ ਬੁੱਢਾ ਹੱਥ ਬਣ ਕੇ ਖੜਾ ਹੋ ਗਿਆ। ਸੰਤ ਮਹਾਰਾਜ ਨਿਗਾਹ ਪੈ ਗਈ ਅਤੇ ਪੁੱਛਿਆ, ਭਾਈ ਕੀ ਗੱਲ ਹੈ? ਉਸਨੇ ਕਿਹਾ, ਮਹਾਰਾਜ ਜੀ ਉਮਰ 100 ਤੋਂ ਉੱਤੇ ਹੈ, ਥੋੜ੍ਹਾ ਉੱਚਾ ਸੁਣਦਾ ਹੈ। ਨੇੜੇ ਸੱਦ ਲਿਆ। ਉਸਨੇ ਭਰੇ ਦੀਵਾਨ ਵਿੱਚ ਉੱਚੀ ਸਾਰੀ ਕਿਹਾ, ਇਤਨੀ ਲੰਬੀ ਉਮਰ ਵਿੱਚ ਮੈਨੇ ਐਸਾ ਭਾਰੀ ਵਿਵਾਹ ਨਹੀਂ ਸੁਣਿਆ ਵੇਖਿਆ ਨਹੀਂ ਸੁਣਿਆ ਨਹੀਂ ਵੇਖਿਆ ਲੰਗਰ ਮਠਿਆਈਆਂ ਬਹੁਤ ਵਰਤੀਆਂ, ਭਜਨ ਬਹੁਤ ਹੋਇਆ, ਪਰ ਰਾਤ ਜੋ ਇਸੇ ਨਗਰ ਵਿੱਚ ਵੱਡਾ ਪੱਧਰ ਹੋਇਆ ਇਹ ਵੀ ਨਹੀਂ ਸੁਣਿਆ ਵੇਖਿਆ। ਰਾਤ ਇੱਕੋ ਸਮੇਂ 25 ਬੱਕਰੇ ਝਟਕੇ ਗਏ ਤੇ ਸਾਰੀ ਰਾਤ ਮਾਸ ਪੱਕਦਾ ਵਰਤਦਾ ਰਿਹਾ। ਇਹੋ ਜਿਹੇ ਉੱਤਮ ਯੱਗ ਵਿੱਚ ਇਹ ਪਾਪ ਕਿਉਂ? ਸੰਤ ਮਹਾਰਾਜ ਇਹ ਬਚਨ ਸੁਣ ਕੇ ਹੈਰਾਨ ਹੋ ਗਏ, ਸਭ ਦੇ ਵਕਤ ਕੱਟ ਦਿੱਤੇ, ਆਪ ਹੀ ਭੋਗ ਪਾ ਦਿੱਤਾ। ਸੰਤ ਕਰਮ ਸਿੰਘ ਜੀ ਨੂੰ ਬੁਲਾ ਕੇ ਕਿਹਾ, ਲੈਕਚਰ ਉਪਦੇਸ਼ ਦੀ ਕੋਈ ਲੋੜ ਨਹੀਂ, ਲੜਕੀ ਤੇ ਲੜਕਾ ਆਏ ਬੈਠੇ ਹਨ। ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਇਹਨਾਂ ਦਾ ਆਨੰਦ ਕਾਰਜ ਹੋ ਗਿਆ ਤੇ ਜਲਦੀ ਨਾਲ ਅਰਦਾਸਾ ਸੋਧ ਦਿਓ। ਐਸਾ ਹੀ ਕੀਤਾ ਗਿਆ। ਕੜਾ ਪ੍ਰਸ਼ਾਦ ਜੋ ਗੁਰੂ ਮਹਾਰਾਜ ਜੀ ਤਾਬੇ ਰੱਖਿਆ ਗਿਆ ਉਹ ਲੈ ਕੇ ਆਪ ਉੱਠ ਖੜੇ ਹੋਏ ਤੇ ਬਾਗ ਵਿੱਚ ਜਿੱਥੇ ਆਪ ਜੀ ਦਾ ਆਸਣ ਸੀ ਚਲੇ ਆਏ। 25 ਕੁ ਸਰੀਰ ਦੋਹਾਂ ਆਪਣੇ ਜਥਿਆਂ ਵਿੱਚ ਆਏ ਹੋਏ ਸੀ, ਉਹ ਵੀ ਨਾਲ ਹੀ ਚਲੇ ਆਏ। 25 ਅਕਾਲੀ ਲੀਡਰ ਜੋ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਵਾਲੇ ਰਾਤ ਆਏ ਸੀ, ਜਿਨ੍ਹਾਂ ਦੇ ਨਾਲ ਵੀ 100 ਕੁ ਸਰੀਰ ਹੋਰ ਰਾਤ ਨੂੰ ਆਏ ਸਨ, ਇਹਨਾਂ ਲਈ ਹੀ 25 ਬੱਕਰੇ ਝਟਕੇ ਗਏ ਸਨ। ਇਹਨਾਂ ਲੀਡਰਾਂ ਨੂੰ ਜਦੋਂ ਪਤਾ ਲੱਗਾ ਤਾਂ ਇਹ 25 ਲੀਡਰ ਵੀ ਬਾਗ ਵਿੱਚ ਆ ਕੇ ਸਾਹਮਣੇ ਹੀ ਦਰੀ ਤੇ ਬੈਠ ਗਏ। ਇਹਨਾਂ ਦੇ ਜਥੇਦਾਰ ਨੇ ਕਿਹਾ, ਸੰਤ ਮਹਾਰਾਜ ਜੀ ਆਪ ਸਾਡੇ ਬੱਕਰੇ ਛੱਡਣ ਤੇ ਨਾਰਾਜ਼ ਹੋ ਕੇ ਚਲੇ ਆਏ ਹੋ। ਸੰਤ ਮਹਾਰਾਜ ਜੀ ਨਾਰਾਜ਼ਗੀ ਸਾਡੀ ਕੋਈ ਨਹੀਂ, ਤੁਸੀਂ ਵੀ ਸੁਣਿਆ ਹੈ ਨਗਰ ਦੇ ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਨੇ ਕਿਹਾ ਸੀ ਕਿ ਐਸੇ ਉੱਤਮ ਯੱਗ ਵਿੱਚ ਮਹਾਂਪਾਪ ਦੀ ਕੀ ਲੋੜ ਸੀ। ਜਥੇਦਾਰ, ਜੇ ਅਸੀਂ ਬੱਕਰੇ ਨਾ ਝਟਕ ਕੇ ਖਾਈਏ ਤਾਂ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ? ਸੰਤ ਜੀ, ਭਾਈ ਇਹ ਮਨ ਦਾ ਵਹਿਮ ਹੈ, ਮਾਸ ਹੀ ਤਾਕਤ ਵਧਾਉਂਦਾ ਹੈ। ਤੁਸੀਂ 5 ਸਰੀਰ ਸ੍ਰੀ ਸਾਹਿਬਾਂ ਲੈ ਕੇ ਮੈਦਾਨ ਵਿੱਚ ਆ ਜਾਓ। ਸਾਡੇ ਸੰਤ ਬਿਸ਼ਨ ਸਿੰਘ ਜੀ ਨੂੰ ਆਪ ਜਾਣਦੇ ਹੋ, ਖੇਤੀ ਕਰਦੇ ਹਨ, ਰੋਟੀ ਵੀ ਰੱਜ ਕੇ ਨਹੀਂ ਛਕਦੇ ਪਰ ਨਾਮ ਜਪਦੇ ਹਨ। ਉਹ ਤੁਹਾਡੇ 5 ਦੀਆਂ ਤਲਵਾਰਾਂ ਖੋਹ ਲੈਣਗੇ। ਹੁਕਮ ਮੰਨ ਕੇ ਸੰਤ ਬਿਸ਼ਨ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ ਤੇ ਚਿਹਰੇ ਤੇ ਐਸੀ ਲਾਲੀ ਆ ਗਈ ਜੋ ਚੜੀ ਨਾ ਜਾ। ਜਥੇਦਾਰ ਨੇ ਸੰਤ ਮਹਾਰਾਜ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ, ਅਸੀਂ ਆਪਸ ਵਿੱਚ ਸਿੱਖ ਹੀ ਤਾਕਤ ਦੀ ਪਰਖ ਕਰਦੇ ਚੰਗੇ ਨਹੀਂ ਲੱਗਦੇ, ਸਾਡੀ ਭੁੱਲ ਹੈ। ਵਾਕਈ ਜੇ ਰਾਤ ਨਾ ਛੜਕਦੇ ਛਕਦੇ ਤਾਂ ਵੀ ਚੰਗਾ ਸੀ, ਹੋਰ ਪਦਾਰਥ ਛਕਣ ਲਈ ਚੰਗੇ ਤੋਂ ਚੰਗੇ ਹਾਜ਼ਰ ਸਨ। ਉਸ ਸਮੇਂ ਦੋਨੋਂ ਠੇਕੇਦਾਰ ਪੱਲਾ ਗਲ ਵਿੱਚ ਪਾ ਕੇ ਜੋੜਿਆਂ ਵਿੱਚ ਖੜੋ ਗਏ ਤੇ ਭੁੱਲ ਬਖਸ਼ਣ ਲਈ ਬੇਨਤੀ ਕੀਤੀ, ਪਰ ਸੰਤ ਬਿਸ਼ਨ ਸਿੰਘ ਜੀ ਨੇ ਦੋਹਾਂ ਨੂੰ 5 ਦਿਨ ਸੰਗਤ ਦੇ ਝੋਲੇ ਜੋੜੇ ਝਾੜਨ ਤੇ ਬਹੁਤ ਸਾਰੇ ਦਿਨ ਵਾਹਿਗੁਰੂ ਸ਼ਬਦ ਤੇ ਪਹਿਲੀ ਪੌੜੀ ਦੀ ਮਾਲਾ ਫੇਰਦੇ ਰਹਿਣ ਦੀ ਤਨਖਾਹ ਲਾਈ। ਤੁਰਨ ਸਮੇਂ ਸੰਤ ਮਹਾਰਾਜ ਨੂੰ 25,000 ਰੁਪਏ ਤੇ ਸੰਤ ਬਿਸ਼ਨ ਸਿੰਘ ਨੂੰ 5,000 ਰੁਪਏ ਠੇਕੇਦਾਰਾਂ ਨੇ ਗੁਰੂ ਦੀ ਗੋਲਕ ਲਈ ਮੱਥਾ ਟੇਕੇ ਸਨ। ਇੱਥੋਂ ਸੰਤ ਮਹਾਰਾਜ ਜੀ ਬੜੋਂ ਆ ਗਏ ਤੇ ਇੱਥੇ ਵੀ ਇੱਕ ਅਖੰਡ ਪਾਠ ਦਾ ਭੋਗ ਪਾਇਆ ਗਿਆ। ਸ੍ਰੀ ਦਮਦਮਾ ਸਾਹਿਬ ਦੀ ਸੇਵਾ ਦਾ ਆਰੰਭ। ਸੰਤ ਬਿਸ਼ਨ ਸਿੰਘ ਜੀ ਦੀ ਜਥੇਦਾਰੀ ਵਿੱਚ ਸੰਤ ਸੇਵਕਾਂ ਦੀ ਘਾਲ। ਗੁਰਸਾਗਰ ਮਸਤੂਆਣਾ ਦੀ ਸੇਵਾ ਤਕਰੀਬਨ ਸੰਪੂਰਨ ਹੋ ਚੁੱਕੀ ਸੀ। ਸੰਤ ਮਹਾਰਾਜ ਜੀ ਕਾਂਝਲੇ ਆਏ ਹੋਏ ਸਨ, ਦੀਵਾਨ ਦੋਨੋਂ ਵਕਤ ਸਜਦਾ। ਇੱਕ ਦਿਨ ਆਪ ਜੀ ਨੇ ਸੰਤ ਬਿਸ਼ਨ ਸਿੰਘ ਜੀ ਨੂੰ ਕਿਹਾ ਕਿ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਕਰਨੀ ਹੈ, ਗੁਰੂ ਮਹਾਰਾਜ ਦਾ ਹੁਕਮ ਹੈ। ਜੋ ਸਰਦੇ ਸੱਜਣ ਹਨ ਉਹਨਾਂ ਨੂੰ ਪ੍ਰੇਰ ਕੇ 100-100 ਰੁਪਏ ਲੈ ਜਾਣ। ਸ਼ਾਮ ਦੇ ਦੀਵਾਨ ਵਿੱਚ ਸੰਤ ਬਿਸ਼ਨ ਸਿੰਘ ਨੇ ਭਾਈ ਰਾਮ ਸਿੰਘ ਅਤੇ ਬਾਬਾ ਮਿੱਤ ਸਿੰਘ ਨੂੰ 100-100 ਰੁਪਏ ਦੇਣ ਲਈ ਕਿਹਾ। ਦੋਹਾਂ ਨੇ ਮੰਨ ਲਿਆ ਅਤੇ ਹਾਜ਼ਰ ਕਰ ਦਿੱਤੇ ਜੋ ਆਪ ਹੁਕਮ ਕਰੋ। ਸੰਤ ਜੀ ਮਹਾਰਾਜ ਨੇ ਤਾਬੇ ਬੈਠਿਆਂ ਫਰਮਾਇਆ, ਲੋਕਾਂ ਦੀ ਮਾਇਆ ਬੈਂਕਾਂ ਵਿੱਚ ਪਈ ਹੈ, ਪਰ ਇਹ ਸੇਵਾ ਦੀ ਮਾਇਆ ਗੁਰੂ ਕਲੰਗੀ ਵਾਲੇ ਦੇ ਬੈਂਕ ਵਿੱਚ ਜਮ੍ਹਾਂ ਹੋਵੇਗੀ। ਅਸੀਂ ਜਾਮਨ ਹਾਂ, ਦਰਗਾਹੇ ਚੱਲ ਕੇ ਆਪ ਨੂੰ ਮਿਲੇਗੀ, ਦਾਨ ਵੱਧਦਾ ਹੈ। ਦਾ ਦੁਨੀਆ 70 ਆਖਰ ਫਿਰ ਜੈਮਲ ਸਿੰਘ ਨੂੰ ਕਿਹਾ, ਤੂੰ ਵੀ ਸੇਵਾ ਕਰ। ਉਹ ਖੜਾ ਹੋ ਕੇ ਕਹਿਣ ਲੱਗਾ, ਮੈਂ ਮਹਾਰਾਜ ਗਰੀਬ ਹਾਂ। ਉਸਨੂੰ 3 ਵਾਰੀ ਵੀ ਕਹਿਣ ਪਰ ਉਹ ਕੁਛ ਨਾ ਮੰਨਿਆ ਅਤੇ ਕਹੀ ਗਿਆ, ਮੈਂ ਗਰੀਬ ਹਾਂ। ਉਸਦੇ 5 ਲੜਕੇ ਵਿੱਚ ਬੈਠੇ ਸੀ ਗੁੱਸਾ ਖਾਣ ਕਿ ਇਤਨੇ ਭਾਈ ਇਕੱਠ ਵਿੱਚ ਸਾਡੇ ਬਾਪ ਨੇ ਆਪਣੀ ਅਤੇ ਸਭ ਦੀ ਬੇਇੱਜ਼ਤੀ ਕਰਵਾ ਲਈ। ਸੰਤ ਜੀ ਨੇ ਹੋਰ ਉਗਰਾਹੀ ਬੰਦ ਕਰ ਦਿੱਤੀ ਅਤੇ ਭੋਗ ਪਿੱਛੋਂ ਕੋਠੀ ਆਰਾਮ ਕਰਨ ਆ ਗਏ। ਸੰਤ ਮਹਾਰਾਜ ਨੇ ਜੈਮਲ ਸਿੰਘ ਦੇ ਵੱਡੇ ਲੜਕੇ ਵਰਿਆਮ ਸਿੰਘ ਨੂੰ ਬੁਲਾਇਆ ਅਤੇ ਫਰਮਾਇਆ, ਅੱਜ ਗੁਰੂ ਕਲੰਗੀਧਰ ਜੀ ਮਹਾਰਾਜ ਦੇ ਦਰਬਾਰ ਵਿੱਚ ਤੁਹਾਡੇ ਬਾਪ ਨੇ ਚੰਗੀ ਹਾਜ਼ਰੀ ਨਹੀਂ ਲਵਾਈ। ਵਰਿਆਮ ਸਿੰਘ ਰੋ ਪਿਆ ਅਤੇ ਬੇਨਤੀ ਕੀਤੀ, ਮਹਾਰਾਜ ਅਸੀਂ ਸਾਰੇ ਭਾਈਆਂ ਨੇ ਬਹੁਤ ਮੰਨਿਆ, ਜਮ੍ਹਾਂ ਹੀ ਸਾਡੇ ਬਾਪ ਨੇ ਪੱਟੀ ਮੇਸ਼ ਕਰ ਦਿੱਤੀ, ਤੁਸੀਂ ਜ਼ਰੂਰ ਬਖਸ਼ੋ। ਹੱਥ ਬੰਨ੍ਹ ਕੇ ਬੇਨਤੀ ਹੈ ਸੰਤ ਮਹਾਰਾਜ ਤੇਰੇ ਬਾਪ ਪਾਸ ਰੁਪਏ ਤਾਂ ਬਹੁਤ ਹਨ। ਵਰਿਆਮ ਸਿੰਘ ਨੇ ਸੋਚ ਕੇ ਕਿਹਾ, ਮਹਾਰਾਜ 15,000 ਰੁਪਏ ਦੇ ਕਰੀਬ ਹਨ, ਮੈਨੂੰ ਪੂਰੇ ਇਖਤਿਆਰ ਹਨ, ਜਿੱਦਾਂ ਹੁਕਮ ਕਰੋ ਮੈਂ ਲਿਆ ਕੇ ਹਾਜ਼ਰ ਕਰਾਂਗਾ, ਪਰ ਬਖਸ਼ੋ ਸਾਨੂੰ ਜ਼ਰੂਰ। ਸੰਤ ਮਹਾਰਾਜ ਦਾ ਸੰਬੰਧ ਬਣਦਾ 1500, ਤੂੰ ਲੈ ਕੇ ਆ ਜਾਏ, ਤੁਸੀਂ ਸਭ ਬਖਸ਼ੇ ਗਏ। ਵਰਿਆਮ ਸਿੰਘ ਨੇ ਵਚਨ ਕੀਤਾ ਕਿ ਸਵੇਰੇ ਮੈਂ ਹਾਜ਼ਰ ਕਰ ਦਿਆਂਗਾ। ਇਸ ਨੇ ਘਰ ਜਾ ਕੇ ਇੱਕ ਭਾਈ ਅਤੇ ਆਪਣੀ ਮਾਈ ਨਾਲ ਸਾਰੀ ਗੱਲ ਕੀਤੀ। ਜੈਮਲ ਸਿੰਘ ਦੀ ਚਾਰਪਾਈ ਦੇ ਚੌਹਾਂ ਪਾਸਿਆਂ ਥੱਲੇ ਸਭ ਰੁਪਏ ਦੱਬੇ ਪਏ ਸਨ ਅਤੇ ਉਹ ਉਸ ਚਾਰਪਾਈ ਪਰ ਹੀ ਦਿਨ ਰਾਤ ਬੈਠਾ ਜਾਂ ਲੇਟਿਆ ਰਹਿੰਦਾ। ਅੰਮ੍ਰਿਤ ਵੇਲੇ 3 ਚਾਹ ਪੀ ਕੇ ਅਫੀਮ ਖਾ ਕੇ ਬਾਹਰ ਜੰਗਲ ਨੂੰ ਜਾਂਦਾ। ਜਦੋਂ ਜਰਨੈਲ ਸਿੰਘ ਤੜਕੇ ਬਾਹਰ ਗਿਆ, ਉਸਦੀ ਸਿੰਘਣੀ ਅਤੇ ਦੋਹਾਂ ਲੜਕਿਆਂ ਨੇ ਸਰਹਾਣੇ ਦੇ ਇੱਕ ਪਾਵੇ ਥੱਲਿਓਂ ਥਾਂ ਪੁੱਟ ਕੇ ਮਿੱਟੀ ਨਾਲ ਰਲੇ ਮਿਲੇ ਚਾਂਦੀ ਦੇ ਰੁਪਏ ਕੱਢ ਕੇ ਖੇਸ ਵਿੱਚ ਬੰਨ੍ਹ ਲਏ ਅਤੇ ਵਰਿਆਮ ਸਿੰਘ ਗੜੀ ਚੁੱਕ ਕੇ ਸੰਤ ਮਹਾਰਾਜ ਵੱਲ ਕੋਠੀ ਚੜਾ ਗਿਆ। ਪਿੱਛੋਂ ਪਾਵੇ ਦੇ ਥੱਲੇ ਵਾਲੀ ਥਾਂ ਜਰਨੈਲ ਸਿੰਘ ਦੇ ਬਾਹਰੋਂ ਆਉਣ ਤੋਂ ਪਹਿਲਾਂ ਠੀਕ ਕਰ ਦਿੱਤੀ ਗਈ। ਜਦੋਂ ਗਿਣੇ ਤਾਂ ਉਹ ਰੁਪਏ 1330 ਨਿਕਲੇ। ਵਰਿਆਮ ਸਿੰਘ ਨੇ ਕਿਹਾ, ਮਹਾਰਾਜ ਬਾਕੀ ਦੇ 170 ਵੀ 2 ਦਿਨ ਵਿੱਚ ਮੈਂ ਹਾਜ਼ਰ ਕਰ ਦਿਆਂਗਾ, ਜੋ ਉਸਨੇ ਹਾਜ਼ਰ ਕਰ ਦਿੱਤੇ ਸਨ। ਸਵੇਰ ਵੇਲੇ ਫਿਰ ਦੀਵਾਨ ਨਗਰ ਵਿੱਚ ਹੀ ਲੱਗਾ। ਗਵਾਹੀ ਜਾਰੀ ਰਹੀ ਜੋ 13,000 ਤੱਕ ਇਸ ਨਗਰ ਵਿੱਚੋਂ ਹੋਈ। ਸੰਤ ਮਹਾਰਾਜ ਜੀ ਨੇ ਸੰਤ ਬਿਸ਼ਨ ਸਿੰਘ ਨੂੰ ਪੁੱਛਿਆ ਕਿ ਜੈਮਲ ਸਿੰਘ ਦੇ ਕਿੰਨੇ ਲੜਕੇ ਹਨ? ਮਹਾਰਾਜ ਜੀ 5 ਪੁੱਤਰ ਹਨ। ਕੋਈ ਵਿਆਹਿਆ ਹੋਇਆ ਹੈ? ਮਹਾਰਾਜ ਜੀ ਕੋਈ ਨਹੀਂ। ਸੰਤ ਜੀ ਨੇ ਫਰਮਾਇਆ, ਭਾਈ ਬਿਸ਼ਨ ਸਿੰਘ ਉਦਮ ਕਰਕੇ ਇਸ ਦੇ ਲੜਕੇ ਵਿਆਹ ਦਿਓ। 7 ਬਚਨ। 3 ਦਿਨ ਹੀ ਬਚਨ ਸਿੰਘ ਬਰਨਾਲੇ ਦਾ ਆਇਆ ਅਤੇ ਸੰਤ ਬਿਸ਼ਨ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਲੜਕੀ ਜਵਾਨ ਹੈ, ਕੋਈ ਵਰ ਦੱਸੋ। ਜੈਮਲ ਸਿੰਘ ਦਾ 2 ਨੰਬਰ 'ਤੇ ਲੜਕਾ ਲਾਲ ਸਿੰਘ ਵਿਖਾਇਆ ਅਤੇ ਜੈਮਲ ਸਿੰਘ ਨੂੰ ਬੁਲਾ ਭੇਜਿਆ ਕਿ ਸਗਾਈ ਦਾ ਅਰਦਾਸਾ ਕਰ ਦਿੱਤਾ ਅਤੇ ਅਗਲੇ ਬੁੱਧਵਾਰ ਦੇ ਆਨੰਦ ਮੁਕਰਰ ਹੋ ਗਏ। ਬਰਾਤ ਦੇ 5 ਸਰੀਰ ਬਰਨਾਲੇ ਪੁੱਜੇ ਅਤੇ ਸੰਤ ਬਿਸ਼ਨ ਸਿੰਘ ਜੀ ਵੀ 5 ਸਰੀਰ ਲੈ ਕੇ ਪੁੱਜ ਕੇ ਇੱਕ ਹੋਰ ਪ੍ਰੇਮੀ ਦੇ ਘਰ ਠਹਿਰੇ। ਮੈਂ ਵੀ ਨਾਲ ਸੀ। ਲੜਕੀ ਦੀ ਮਾਈ ਨੂੰ ਕਿਸੇ ਨੇ ਦੱਸ ਦਿੱਤਾ ਕਿ ਲੜਕੇ ਦੀ ਇੱਕ ਬਾਂਹ ਟੁੱਟੀ ਹੋਈ ਹੈ। ਮੈਨੇ ਨਹੀਂ ਆਨੰਦ ਹੋਣ ਦੇਣਾ ਲੱਗੀ ਕਹਿਣ। ਲੜਕੀ ਦੇ ਪਿਤਾ ਬਚਨ ਸਿੰਘ ਨੇ ਉਸਨੂੰ ਕੁਰਲੀ ਵਿੱਚ ਬੰਦ ਕਰਕੇ ਤਾਲਾ ਮਾਰ ਦਿੱਤਾ ਅਤੇ ਲੜਕੀ ਦਾ ਆਨੰਦ ਕਰਾ ਦਿੱਤਾ। ਥੋੜ੍ਹੇ ਦਿਨਾਂ ਮਗਰੋਂ ਜਦੋਂ ਬਚਨ ਸਿੰਘ ਆਪਣੀ ਲੜਕੀ ਨੂੰ ਲੈਣ ਆਇਆ ਤਾਂ ਸੰਤ ਮਹਾਰਾਜ ਪਾਸ ਬੇਨਤੀ ਕੀਤੀ ਕਿ ਮੇਰੀ ਦੂਜੀ ਲੜਕੀ ਵੀ ਜਵਾਨ ਹੈ, ਕੋਈ ਵਾਰ ਦੱਸੋ ਅਤੇ ਬਰਾਤ ਵਿੱਚ ਆਪ ਵੀ ਆਵੋ। ਸੰਤ ਬਿਸ਼ਨ ਸਿੰਘ ਜੀ ਨੇ ਕਿਹਾ ਕਿ ਤੇਰੇ ਜਵਾਈ ਦੇ ਛੋਟੇ 3 ਭਾਈ ਹੋਰ ਹਨ, ਉਹਨਾਂ ਵਿੱਚ ਵੱਡਾ ਸਾਹਿਬ ਸਿੰਘ ਹੈ, ਉਸ ਨਾਲ ਵਿਆਹ ਦਿਓ। ਸੰਤ ਮਹਾਰਾਜ ਜੀ ਨੇ ਫਰਮਾਇਆ, ਅਸੀਂ ਤਾਂ ਨਹੀਂ ਜਾ ਸਕਾਂਗੇ, ਤੂੰ ਲੜਕੀ ਹੀ ਇੱਥੇ ਲੈ ਆ, ਤੇਰਾ ਖਰਚ ਕੋਈ ਨਹੀਂ ਹੋਵੇਗਾ। ਇੱਥੇ ਦੀਵਾਨ ਦੋਨੋਂ ਵਕਤ ਸਜਦਾ ਹੈ, ਅਸੀਂ ਵੀ ਹਾਜ਼ਰੀ ਭਰਦੇ ਹਾਂ, ਵਿੱਚ ਆਨੰਦ ਹੋ ਜਾਵੇਗਾ। ਉਹ ਹਾਂ ਕਰ ਗਿਆ ਅਤੇ ਲੜਕੀ ਦੀ ਮਾਂ ਨੂੰ ਦੱਸੇ ਬਿਨਾਂ ਲੜਕੀ ਦੇ ਭਰਾ ਦੀ ਸਲਾਹ ਨਾਲ ਲੜਕੀ ਅਤੇ ਉਹਦੇ ਭਰਾ ਨੂੰ ਲੈ ਆਇਆ ਅਤੇ ਦੂਜੀ ਲੜਕੀ ਦਾ ਆਨੰਦ ਸਾਹਿਬ ਸਿੰਘ ਨਾਲ ਕਰ ਦਿੱਤਾ। ਇਸੇ ਤਰ੍ਹਾਂ ਥੋੜ੍ਹੇ ਹੀ ਹੋਰ ਦਿਨਾਂ ਵਿੱਚ ਜਰਨੈਲ ਸਿੰਘ ਦੇ ਦੋਨੋਂ ਛੋਟੇ ਲੜਕੇ ਵੀ ਵਿਆਹੇ ਗਏ। ਜਰਨੈਲ ਸਿੰਘ ਨੇ ਵੱਡੇ ਪੁੱਤਰ ਵਰਿਆਮ ਸਿੰਘ ਨੂੰ ਕਿਹਾ, ਮੇਰਾ ਮਨ ਕਹਿੰਦਾ ਹੈ ਮੈਂ ਤਾਂ ਸੰਤ ਮਹਾਰਾਜ ਜੀ ਪਾਸ ਮੰਕਰ ਹੋ ਕੇ ਉਹਨਾਂ ਦੀ ਆਗਿਆ ਨਾ ਮੰਨੀ, ਪਰ ਉਹਨਾਂ ਨੇ ਸਗੋਂ ਕਿਰਪਾ ਕੀਤੀ ਰੱਖੀ ਹੈ। ਮੇਰੇ 4 ਪੁੱਤਰ 1 ਮਹੀਨੇ ਵਿੱਚ ਹੀ ਵਿਆਹੇ ਗਏ ਹਨ। ਚੱਲ ਸੰਤ ਜੀ ਮਹਾਰਾਜ ਦੀ ਖੁਸ਼ੀ ਲਈਏ। ਜਰਨੈਲ ਸਿੰਘ ਨੇ ਆ ਕੇ ਸੰਤ ਜੀ ਦੇ ਚਰਨਾਂ ਪਰ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਮਹਾਰਾਜ ਜੀ ਬਖਸ਼ੋ, ਮੈਨੇ ਆਪ ਦਾ ਬਚਨ ਨਹੀਂ ਸੀ ਮੰਨਿਆ, ਆਹ ਲਓ ਆਪਣਾ 100 ਰੁਪਇਆ ਵੀ। ਸੰਤ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਬਖਸ਼ੇ ਗਏ ਹੋ। ਭਾਈ ਜਰਨੈਲ ਸਿੰਘ ਦੌਲਤ ਗੁਜਰਾਨ ਹੈ, ਇਸਤਰੀ ਇਮਾਨ ਹੈ ਅਤੇ ਪੁੱਤਰ ਇਨਸ਼ਾਨ ਹੈ। ਜੋ ਗੁਰੂ ਘਰ ਲਈ ਖਰਚ ਹੋ ਜਾਵੇ ਉਹ ਹੀ ਚੰਗਾ ਹੈ। ਸੰਤ ਜੀ ਨੇ ਫਰਮਾਇਆ, ਤੇਰੇ ਲਾਇਕ ਪੁੱਤਰ ਨੇ ਮਾਇਆ ਉਸ ਰਾਤ ਹੀ ਲਿਆ ਕੇ ਦੇ ਕੇ ਤੇਰੀ ਗੈਰ ਹਾਜ਼ਰੀ ਜੋ ਗੁਰੂ ਮਹਾਰਾਜ ਪਾਸ ਲਿਖੀ ਗਈ ਸੀ ਕਟਵਾ ਕੇ ਹਾਜ਼ਰੀ ਲਗਵਾ ਦਿੱਤੀ ਹੋਈ ਹੈ। ਸਾਰੀ ਬੀਤੀ ਆਖ ਸੁਣਾਈ, ਹਾਂ ਮਹਾਰਾਜ ਸਭ ਆਪ ਦੀ ਮਿਹਰ ਹੈ, ਆਪਨੇ ਮੇਰੇ ਜੈਸੇ ਲੁਬੀ ਨੂੰ ਵੀ ਤਾਰ ਦਿੱਤਾ। ਜ਼ਮੀਨ ਦੇ ਮਾਲਕ ਪਾਸੋਂ ਮਨਜ਼ੂਰੀ ਚਿੱਠੀ ਲੈ ਆਉਣ ਪਿੱਛੋਂ ਸੰਤ ਬਿਸ਼ਨ ਸਿੰਘ ਜੀ ਨੂੰ ਸ੍ਰੀ ਦੰਦੋਆ ਸਾਹਿਬ ਭੇਜਿਆ, ਜੋ ਮਹੰਤਾਂ ਸੰਤਾਂ ਪਾਸੋਂ ਵੀ ਆ ਕੇ ਪ੍ਰੇਰ ਕੇ ਲਿਖਤੀ ਮਨਜ਼ੂਰੀ ਲੈ ਕੇ ਕਾਂਝੜੇ ਮੁੜੇ। 15 ਚੇਤ ਵਾਲੇ ਦਿਨ ਸੰਤ ਬਿਸ਼ਨ ਸਿੰਘ ਜੀ ਨੂੰ ਅਰਦਾਸਾ ਸੋਚ ਕੇ 20-25 ਸਰੀਰ ਦੇ ਕੇ ਟੁਰਿਆ। ਇਹ ਦਮਦਮਾ ਸਾਹਿਬ ਦੁਪਹਿਰ ਵੇਲੇ ਪੁੱਜੇ। ਅਗਲੇ ਦਿਨ ਟੋਕਰੀ ਕਈਆਂ ਲੈ ਕੇ ਭੱਠੇ ਦੀ ਪਟਾਈ ਨੂੰ ਜੱਥਾ ਲੱਗ ਗਿਆ। ਦੁਪਹਿਰ ਵੇਲੇ ਸੰਤ ਬਿਸ਼ਨ ਸਿੰਘ ਜੀ ਨੇ ਹੁਕਮ ਕੀਤਾ ਕਿ ਵਗ ਰਹੇ ਸੂਏ ਵਿੱਚੋਂ ਮੂੰਹ ਧੋ ਕੇ ਜਲ ਛੱਕ ਕੇ ਆਰਾਮ ਕਰ ਲਵੋ ਅਤੇ ਅੱਜ ਸੰਤੋਖ ਹੀ ਰੋਟੀ ਦੀ ਥਾਂ ਵਰਤ ਲਵੋ। ਦੁਪਹਿਰ ਪਿੱਛੋਂ ਫਿਰ ਸੇਵਾ ਸ਼ੁਰੂ ਹੋ ਗਈ, ਪਰ ਦੋ ਸਿੰਘ ਬੇਰ ਤੋੜਨ ਨੂੰ ਭੇਜ ਦਿੱਤੇ, ਜੋ ਸੇਵਾ ਛੱਡਣ ਦੇ ਸਮੇਂ ਬੇਰ ਲੈ ਆਏ ਅਤੇ ਸਭ ਨੂੰ ਇੱਕ ਇੱਕ ਚੰਗਾ ਬੁੱਕ ਵੰਡੇ ਆ ਗਏ। ਬੇਰ ਬਹੁਤ ਮਿੱਠੇ ਸੀ ਅਤੇ ਸੂਏ ਦਾ ਹੀ ਪਾਣੀ ਪੀ ਲਿਆ। ਅਗਲੇ ਦਿਨ ਸੰਤ ਜੀ ਨੇ ਨਿੰਮ ਦੇ ਪੱਤੇ ਪਾਣੀ ਪਾ ਕੇ ਲਗੜਾ ਲਏ ਅਤੇ ਛਕ ਲਏ, ਬਾਕੀ ਸੂਏ ਦਾ ਪਾਣੀ ਪੀ ਕੇ ਕਈਆਂ ਫੜ ਕੇ ਜੁੱਟ ਗਏ। ਦੋ ਪ੍ਰੇਮੀ ਬੇਰਾਂ ਨੂੰ ਚਲੇ ਗਏ। ਅੱਜ ਦਾ ਦਿਨ ਰਾਤ ਵੀ ਬੇਰ ਖਾ ਕੇ ਸੰਗਤਾਂ ਨੇ ਗੁਜ਼ਾਰੀ। ਦਮਦਮਾ ਸਾਹਿਬ ਦੇ ਨੇੜੇ ਜੱਜਲ ਪਿੰਡ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਥੇ ਸਮੇਤ ਅਖੰਡ ਪਾਠ ਕਰਨ ਆਏ ਹੋਏ ਸੀ। ਉਹਨਾਂ ਨੂੰ 12 ਵਜੇ ਰਾਤ ਸੁੱਤਿਆਂ ਪਿਆ ਸੁਣਾਈ ਦਿੱਤਾ ਕਿ ਉਹ ਖੰਡ ਖਾ ਕੇ ਆਪੇ ਸੁੱਤਾ ਪਿਆ ਹੈ। ਗੁਰੂ ਕਾਂਸ਼ੀ ਬਹੁਤ ਸਾਰੇ ਰਿਖੀ 2 ਦਿਨ ਦੇ ਭੁੱਖੇ ਸੇਵਾ ਕਰੀ ਜਾਂਦੇ ਨੇ। ਉਸਨੇ ਜਾਗ ਕੇ ਇੱਧਰ ਉੱਧਰ ਵੇਖਿਆ, ਪਰ ਕੋਈ ਦਿਖਾਈ ਨਾ ਦਿੱਤਾ। ਇਹ ਬਚਨ ਕਰਨ ਵਾਲਾ ਫਿਰ ਉਹ ਸੌਂ ਗਿਆ। 1/2 ਘੰਟੇ ਪਿੱਛੋਂ ਹੀ ਬਾਹੋਂ ਫੜ ਕੇ ਬਿਠਾ ਕਰ ਦਿੱਤਾ ਅਤੇ ਇਹ ਬਚਨ ਕਹੇ ਗਏ ਕਿ ਉਹ ਖੰਡ ਖਾ ਕੇ ਫੰਕਾਰੇ ਮਾਰ ਰਿਹਾ ਹੈ, ਤੈਨੂੰ ਕਿਹਾ ਹੈ ਕਿ ਦਮਦਮੇ ਸਾਹਿਬ ਗੁਰੂ ਕੀ ਸੰਗਤ ਰਿਕੀ ਜਨ 2 ਦਿਨ ਦੇ ਭੁੱਖੇ ਹਨ, ਜਾ ਕੇ ਪ੍ਰਸ਼ਾਦਾ ਛਕਾ। ਉਹ 30 ਰੁਪਏ ਇੱਕ ਸਾਥੀ ਲੈ ਕੇ ਦਮਦਮੇ ਸਾਹਿਬ ਦਿਨ ਦੇ 10 ਵਜੇ ਆ ਗਿਆ। ਇੱਧਰ ਸੇਵਾ ਹੋ ਰਹੀ ਸੀ, ਗਿਆਨੀ ਜੀ ਨੇ ਸੰਤ ਬਿਸ਼ਨ ਸਿੰਘ ਜੀ ਦੇ ਚਰਨਾਂ ਪਰ 20-30 ਰੁਪਏ ਮੱਥਾ ਟੇਕ ਕੇ ਸਾਰੀ ਗੱਲ ਬੀਤੀ ਆ ਸੁਣਾਈ। ਸੋ ਉਸ ਰਕਮ ਦੀ ਰਸਤ ਮੰਗਵਾ ਲਈ ਗਈ ਅਤੇ ਲੰਗਰ ਤਿਆਰ ਹੋਇਆ ਤਾਂ ਸੰਗਤ ਨੇ ਇਤਨੀ ਦੇਰ ਪਿੱਛੋਂ ਛਕਿਆ। ਹਜੂਰਾ ਸਿੰਘ ਦੁਕਾਨਦਾਰ ਦਮਦਮੇ ਸਾਹਿਬ ਚੰਗਾ ਸ਼ਾਹੂਕਾਰ ਸੀ, ਇਹ ਨਿੱਕੇ ਹੁੰਦੇ ਸੰਤ ਬਿਸ਼ਨ ਸਿੰਘ ਜੀ ਨਾਲ ਪੜ੍ਹਦਾ ਹੁੰਦਾ ਸੀ। ਸੰਤ ਜੀ ਨੇ ਇਸ ਨੂੰ ਕਿਹਾ, ਭਾਈ ਸਾਡਾ ਖਾਤਾ ਖੋਲ੍ਹ ਹੈ, ਜਿਤਨੀ ਰਸਮ ਦੀ ਲੋੜ ਹੋਵੇ ਸਾਡਾ ਕੋਈ ਸਾਥੀ ਲੈ ਆਇਆ ਕਰੇਗਾ, ਅਸੀਂ ਇੱਥੋਂ ਜਾਣ ਸਮੇਂ ਸਾਰਾ ਹਿਸਾਬ ਦੇ ਕੇ ਜਾਵਾਂਗੇ। ਸੋ ਰਸਤ ਆਉਣ ਲੱਗ ਪਈ। ਸੂਏ ਦਾ ਪਾਣੀ ਮੁਸ਼ਕਤ ਜ਼ਿਆਦਾ ਅਤੇ ਕੇਵਲ ਦਾਲ ਰੋਟੀ ਕਈਆਂ ਨੂੰ ਖੁਸ਼ਕੀ ਹੋ ਗਈ, 10 ਲੱਗ ਗਏ। ਸੰਤ ਜੀ ਨੇ ਇੱਕ ਵਕਤ ਕੜਾਹ ਪ੍ਰਸ਼ਾਦ ਬਣਵਾਉਣਾ ਸ਼ੁਰੂ ਕਰਵਾ ਦਿੱਤਾ, ਜਦੋਂ ਸੇਵਾ ਕਾਫ਼ੀ ਦਿਨ ਚਲਦੀ ਨੂੰ ਹੋ ਗਏ ਤਾਂ ਸੰਤ ਗੁਲਾਬ ਸਿੰਘ ਜੀ ਉਮਰ ਵੱਡੇ ਸੀ ਅਤੇ ਰਿਸ਼ਤੇ ਵਿੱਚ ਸੰਤ ਬਿਸ਼ਨ ਸਿੰਘ ਜੀ ਅਤੇ ਇਹ ਦੋਨੋਂ ਮੇਰੇ ਭਾਈ ਲੱਗਦੇ ਸੀ। ਉਹ ਸੰਤ ਬਿਸ਼ਨ ਸਿੰਘ ਨੂੰ ਕਹਿਣ ਲੱਗੇ ਕਿ ਸੰਤ ਮਹਾਰਾਜ ਨੇ ਕੜਾਹ ਪ੍ਰਸ਼ਾਦ ਦਾ ਰੋਜ਼ ਵਰਤਣਾ ਚੰਗਾ ਨਹੀਂ ਸਮਝਣਾ। ਉਸ ਸਮੇਂ ਸੂਬੇਦਾਰ ਮੇਜਰ ਮੰਗਲ ਸਿੰਘ ਬਾਲੀਆ ਆਪਣਾ ਮਾਲੀਆ ਵਾਲਾ ਆਪਣੀ ਲੜਕੀ ਦੇ ਆਨੰਦ ਕਾਰਜ ਲਈ ਸੰਤ ਬਿਸ਼ਨ ਸਿੰਘ ਨੂੰ ਲੈਣ ਆ ਗਿਆ। ਸੰਤ ਬਿਸ਼ਨ ਸਿੰਘ ਨੇ ਕਿਹਾ ਕਿ ਅਸੀਂ ਮਹਾਂਪੁਰਖਾਂ ਦੇ ਭੇਜੇ ਹੋਏ ਇੱਥੇ ਆਏ ਹਾਂ, ਚਲੋ ਸੰਤ ਗੁਲਾਬ ਸਿੰਘ ਜੀ ਪਾਸ ਚੱਲ ਕੇ ਬੇਨਤੀ ਕਰੋ, ਉਹ ਆਗਿਆ ਦੇਣਗੇ ਤਾਂ ਚੱਲਾਂਗੇ। ਆਗਿਆ ਲੈ ਲਈ। ਸੂਬੇਦਾਰ ਮੇਜਰ ਨੂੰ ਸੰਤ ਬਿਸ਼ਨ ਸਿੰਘ ਨੇ ਪੁੱਛਿਆ, ਮਾਇਆ ਕੁਛ ਤੇਰੇ ਪਾਸ ਹੈ? ਉਸਨੇ ਕਿਹਾ, ਸਭ ਮਾਇਆ ਆਪ ਜੀ ਦੀ ਹੈ। ਉਸਨੇ 100 ਰੁਪਏ ਦਾ ਨੋਟ ਦੇ ਦਿੱਤਾ ਤਾਂ ਸੰਤ ਬਿਸ਼ਨ ਸਿੰਘ ਜੀ ਨੇ ਦੁਕਾਨਦਾਰ ਹਜੂਰਾ ਸਿੰਘ ਨੂੰ ਬੁਲਾ ਕੇ ਹਿਸਾਬ ਕੀਤਾ। 70 ਰੁਪਏ ਦੀ ਰਸਤ ਆਈ। ਸੰਤ ਜੀ ਨੇ 100 ਦਾ ਨੋਟ ਦੇ ਦਿੱਤਾ ਅਤੇ ਕਿਹਾ, ਰਸਤ ਦੇ ਜਾਈਂ, ਜਿੱਥੋਂ ਤੇਰਾ 100 ਮੁੱਕ ਜਾਵੇ ਬੰਦ ਕਰ ਦੇ, ਅਸੀਂ ਸਵੇਰੇ ਮਾਰੀਏ ਜਾ ਰਹੇ ਹਾਂ, ਅੱਗੋਂ ਵਾਪਸ ਚਲੇ ਜਾਵਾਂਗੇ ਕਾਂਝੜਾ। ਇਸ ਤਰ੍ਹਾਂ ਇਹ ਮਹਾਨ ਸੇਵਾ ਆਰੰਭ ਹੋਈ ਸੀ।